ਨਿਸਵਾਰਥ ਸੇਵਾ ਕਰਕੇ ਇੱਥੇ ਵੀ ਮਾਣ ਤੇ ਦਰਗਾਹ ਵਿੱਚ ਵੀ ਮਾਣ, ਵਿੱਚ ਦੁਨੀਆਂ ਸੇਵ ਕਮਾਈ ਹੈ, ਦਰਗੇ ਵੈਸਣ ਪਾਈ। ਨਾਮ ਜਪਣ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੁੰਦਾ। ਪਰਮੇਸ਼ਵਰ ਨੂੰ ਹਰ ਵਕਤ ਯਾਦ ਰੱਖਣਾ ਤੇ ਘੱਟ ਘੱਟ ਵਿੱਚ ਵਿਆਪਕ ਸਮਝ ਕੇ ਉਹਦੀ ਹਾਜ਼ਰੀ ਮਹਿਸੂਸ ਕਰਦੇ ਰਹਿਣਾ, ਇਹ ਨਾਮ ਦੀ ਪ੍ਰਾਪਤੀ ਹੋਇਆ ਕਰਦੀ। ਸੋ ਇਹਦੇ ਨਾਲ ਦੋਏ ਚੀਜ਼ਾਂ ਮਹਾਰਾਜ ਨੇ ਰੱਖੀਆਂ, ਸੇਵਾ ਵੀ ਤੇ ਸਿਮਰਨ ਵੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋ ਆਦਰਸ਼ ਹੈ, ਜੋ ਥਿਊਰੀ ਗੁਰੂ ਮਹਾਰਾਜ ਨੇ ਪੇਸ਼ ਕੀਤੀ ਹੈ, ਪ੍ਰੈਕਟੀਕਲ ਕਰਕੇ ਗੁਰਸਿੱਖਾਂ ਨੇ ਦਿਖਾਈ ਹੈ। ਸੋ ਸੇਵਾ ਦੇ ਨਾਲ ਮਾਣ ਮਿਲਦਾ ਹੈ। ਬਾਕੀ ਕੌਮਾਂ ਵੀ ਨੇ ਸੇਵਾ ਕਰਦੀਆਂ, ਪਰ ਈਸਾਈਆਂ ਦੀ ਸੇਵਾ ਸਭ ਤੋਂ ਵੱਡੀ ਹੈ। ਹੋਰ ਵੀ ਕਰਦੇ ਨੇ, ਇੰਨੀ ਨਹੀਂ ਕਰਦੇ ਜਿੰਨੀ ਉਹ ਕਰਦੇ। ਪਤਾ ਲੱਗ ਜਾਵੇ ਕਿ ਫਲਾਣਾ ਥਾਂ ਦੁੱਖਾਂ ਦਾ ਭਰਿਆ ਹੋਇਆ, ਉਸੇ ਵੇਲੇ ਉਹ ਲੋਕ ਲੱਗ ਜਾਂਦੇ। ਇਥੋਪੀਆ ਦੇ ਵਿੱਚ ਕਾਲ ਪੈ ਗਿਆ, ਮੈਂ ਉੱਥੇ ਸੀ ਅਮੈਰੀਕਾ 'ਚ। 3 ਘੰਟੇ ਦਾ ਪ੍ਰੋਗਰਾਮ ਹੋਇਆ, 12,60,00,000 ਰੁਪਈਆ ਜਿਹੜੇ ਇਕੱਠਾ ਹੋ ਗਿਆ 3 ਘੰਟੇ ਦੇ ਅੰਦਰ। ਬੰਗਲਾਦੇਸ਼ ਦੇ ਵਿੱਚ ਹੜ੍ਹ ਆ ਗਏ, 3,60,00,000 ਰੁਪਈਆ 3 ਘੰਟੇ 'ਚ ਇਕੱਠਾ ਕਰਕੇ ਭੇਜ ਦਿੱਤਾ। ਕਿਸੇ ਨੇ ਰਾਜ ਨਹੀਂ ਖਾਧਾ, ਸਮਾਨ ਲੈ ਕੇ ਵੰਡਣਾ ਸ਼ੁਰੂ ਕਰ ਗਿਆ। ਸੋ ਸੇਵਾ ਸਾਡੇ ਵੀ ਕਰਦੇ ਨੇ, ਦਾਨ ਵੀ ਕਰਦੇ ਨੇ, ਪਰ ਸਮਝ ਨਹੀਂ ਆਉਂਦਾ। ਜਾਂ ਤਾਂ ਗਰੀਬੀ ਇੰਨੀ ਹੈ ਕਿ ਦਾਨ ਕਰਨ ਨੂੰ ਉਤਸ਼ਾਹੇ ਨਹੀਂ ਹੁੰਦਾ, ਹੱਥ ਖੁੱਲਦਾ ਨਹੀਂ। ਡਿਸਪੈਂਸਰੀ ਚੱਲ ਰਹੀ ਹੈ ਆਪਣੀ, ਇਹਦੇ 'ਚ ਇਹ ਕਰਿਆ ਗਿਆ ਸੀ ਵੀ ਕਿਸੇ ਤੋਂ ਪੈਸਾ ਨਹੀਂ ਲੈਣਾ, ਖੁਸ਼ੀ ਨਾਲ ਜਿਹੜਾ ਮੱਥਾ ਟੇਕਦੇ ਗੋਲ ਵਿੱਚ ਪਾ ਦੇ ਉਹ ਠੀਕ ਹੈ। ਬੜੀ ਸੋਹਣੀ ਦਵਾਈ ਮਿਲਦੀ ਹੈ, ਬੜੀਆਂ ਕੀਮਤੀ ਦਵਾਈਆਂ ਲਿਆ ਕੇ ਦਿੰਦੇ। ਕੱਲ੍ਹ ਪਰਸੋਂ ਦਵਾਈਆਂ ਲਿਆਂਦੀਆਂ, ਕਹਿੰਦੇ ਪੈਸੇ ਨਹੀਂ ਹੈਗੇ। ਮੈਂ ਗੋਲ ਖੋਲ ਕੇ ਦੇਖੋ, 6 ਮਹੀਨੇ ਦੇ ਬਾਅਦ ਖੋਲੀ ਤੇ ਮੈਂ ਹੈਰਾਨ ਰਹਿ ਗਿਆ। 311 ਬੰਦੇ ਨੇ 211 ਰੁਪਈਏ 6 ਮਹੀਨੇ 'ਚ ਗੋਲਕ 'ਚ ਪਾਏ। ਇਹ ਸਾਡੇ ਅੰਦਰ ਉਤਸ਼ਾਹ ਹੈ ਸੇਵਾ ਦਾ, ਦਾਨ ਦਾ। ਸੋ ਇਸ ਤਰ੍ਹਾਂ ਦੇ ਨਾਲ ਨਹੀਂ ਗੱਲ ਬਣਿਆ ਕਰਦੀ ਸਾਧ ਸਿੰਘ ਜੀ। ਬਹੁਤ ਉਤਸ਼ਾਹ ਚਾਹੀਦਾ ਤਾਂ ਅਸੀਂ ਉਹਨਾਂ ਕੌਮਾਂ ਦੇ ਬਰਾਬਰ ਜਾ ਸਕਦੇ ਹਾਂ। ਗੱਲਾਂ ਬਾਤਾਂ 'ਚ ਤਾਂ ਅਸੀਂ ਬਹੁਤ ਉੱਚੇ ਹਾਂ, ਇਹ ਗੁਰੂ ਮਹਾਰਾਜ ਨੇ ਸਾਨੂੰ ਵਾਰਨਿੰਗ ਵੀ ਦਿੱਤੀ ਹੈ ਕਿ ਗੱਲਾਂ ਦੇ ਨਾਲ ਤਾਂ ਇਹ ਬਹੁਤ ਵੱਡੇ ਬਣਦੇ ਆ। ਇਹਨਾਂ ਦੀ ਥਿਊਰੀਆਂ, ਇਹਨਾਂ ਦਾ ਇਤਿਹਾਸ ਬਹੁਤ ਵੱਡਾ। ਇਹ ਜੇ ਰਾਜੇ ਹੋਏ ਨੇ ਜਿਨ੍ਹਾਂ ਨੇ ਸਰਵੰਸ ਦਾਨ ਕਰ ਦਿੱਤੇ, ਉਹਨਾਂ ਦੀਆਂ ਕਹਾਣੀਆਂ ਪੜ੍ਹ ਕੇ ਅਸੀਂ ਖੁਸ਼ ਹੁੰਦੇ ਹਾਂ, ਗੌਰਵ ਮਹਿਸੂਸ ਕਰਦੇ ਹਾਂ ਕਿ ਸਾਡੇ ਬਜ਼ੁਰਗ ਐਸੇ ਸੀ। ਉਹਨਾਂ ਦੀਆਂ ਕਹਾਣੀਆਂ ਅਤੇ ਉਹਨਾਂ ਦੀਆਂ ਕੁਰਬਾਨੀਆਂ 'ਤੇ ਜਿਉਂਦੇ ਹਾਂ ਅਸੀਂ, ਦਿਨ ਕੱਟਦੇ ਹਾਂ। ਇੱਕ ਵਾਰੀ ਅਮਰੀਕਾ ਦੇ ਅੰਦਰ ਜਲੂਸ ਨਿਕਲਿਆ ਗੁਰੂ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਉਤਸਵ 'ਤੇ। ਉੱਥੇ ਕਿਸੇ ਨੇ ਉੱਚੇ ਥਾਂ 'ਤੇ ਖੜ੍ਹ ਕੇ ਕਵਿਤਾ ਪੜ੍ਹੀ, ਕੁਛ ਲੈਕਚਰ ਦਿੱਤੇ ਕਿ ਛੋਟੇ ਛੋਟੇ ਬੱਚੇ ਕੰਧਾਂ ਦੇ ਵਿੱਚ ਚਿਣ ਦਿੱਤੇ ਗਏ, ਲੇਕਿਨ ਉਹਨਾਂ ਨੇ ਧਰਮ ਨਹੀਂ ਹਟ ਚੜੇ। 17 ਸਾਲ ਅਤੇ 14 ਸਾਲ ਦੀ ਉਮਰ ਦੇ ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ 3-3 ਘੰਟੇ ਯੁੱਧ ਕਰਦੇ ਰਹੇ, ਪੂਰੇ 3 ਘੰਟੇ। ਅਤੇ ਉਹਦੇ ਬਾਅਦ ਕਿਤੇ ਉਸਨੇ ਇਹ ਕਹਿ ਦਿੱਤਾ ਕਿ ਬਾਬਾ ਦੀਪ ਸਿੰਘ ਵਰਗੇ ਸਾਡੇ ਵਿੱਚ ਹੋਏ ਜਿਨ੍ਹਾਂ ਦਾ ਸੀਸ ਧਰ ਨਾਲੋਂ ਅੱਡ ਹੋ ਗਿਆ, ਲੇਕਿਨ ਆਪ ਯੁੱਧ ਕਰਦੇ ਰਹੇ ਸੀਸ ਨੂੰ ਹੱਥੇ ਜਾ। ਇੱਕ ਅਮਰੀਕਨ ਉਸੇ ਵੇਲੇ ਖੜ੍ਹਾ ਹੋ ਗਿਆ, ਉੱਚੀ ਉੱਚੀ ਦੋਏ ਬਾਹਾਂ ਉੱਚੀਆਂ ਕਰਕੇ ਕਹਿਣ ਲੱਗਿਆ, ਉਹ ਲੋਕੋ ਜੇ ਤੁਸੀਂ ਕੋਈ ਝੂਠ ਬੋਲਦੇ ਦੇਖਣੇ ਨੇ ਤਾਂ ਇਹ ਦੇਖ ਲਓ, ਇਹਨਾਂ ਨਾਲ ਦੁਨੀਆਂ 'ਚ ਕੋਈ ਝੂਠਾ ਨਹੀਂ। ਅਤੇ ਉਸ ਵੇਲੇ ਇਹ ਸਿਆਣੇ ਨੇ ਗੱਲ ਕਹੀ ਵੀ ਤੂੰ ਇਹ ਨਾ ਕਹਿ, ਇਸ ਤਰ੍ਹਾਂ ਨਹੀਂ ਹੈ, ਇਹ ਬਿਲਕੁਲ ਸੱਚੀਆਂ ਗੱਲਾਂ। ਕਹਿੰਦਾ ਜੇ ਸੱਚੀਆਂ ਗੱਲਾਂ ਤਾਂ ਤੁਸੀਂ ਉਹਦੇ ਸਿੱਖ ਨਹੀਂ ਹੈਗੇ, ਤੁਸੀਂ ਗੁਲਾਮ ਹੋਏ ਬੈਠੇ ਹੋ, ਧਰਮ ਤੁਸੀਂ ਨਹੀਂ ਆਪਣਾ ਰੱਖ ਸਕਦੇ, ਇੱਥੇ ਆ ਕੇ ਕੇਸ ਦਾੜੀਆਂ ਮਨਾ ਦਿੰਦੇ ਹੋ, ਧਰਮ ਤੋਂ ਬੇਪੱਤੇ ਹੋ ਜਾਂਦੇ ਹੋ, ਅਤੇ ਗੱਲਾਂ ਤੁਸੀਂ ਉਹਨਾਂ ਦੀਆਂ ਕਰਦੇ ਹੋ ਜਿਹੜੇ ਸੀਸ ਕਰਕੇ ਲੜ ਕੇ ਰਹੇ, ਜਾਂ ਤੁਹਾਡੇ 'ਚ ਨੁਕਸ ਹੈ, ਤੁਸੀਂ ਨਾ ਇਹ ਗੱਲ ਕਹੋ ਵੀ ਸਾਡੇ ਬਜ਼ੁਰਗ ਸੀ। ਸੋ ਕਹਾਣੀਆਂ ਸਾਨੂੰ ਜਿਉਂਦਾ ਰੱਖਦੀਆਂ ਨੇ, ਜੀਵਨ ਨਹੀਂ ਸਾਡਾ ਪ੍ਰੈਕਟੀਕਲ। ਸੋ ਗੁਰੂ ਘਰ ਦੇ ਅੰਦਰ ਸੇਵਾ ਅਤੇ ਸਿਮਰਨ ਦੋ ਚੀਜ਼ਾਂ ਬਰਾਬਰ ਦੀਆਂ ਚੀਜ਼ਾਂ ਨੇ। ਸੇਵਾ ਦੇ ਅਨੇਕ ਤਰੀਕੇ ਨੇ, ਅਨੇਕ ਤਰੀਕਿਆਂ ਦੇ ਨਾਲ ਸੇਵਾ ਕੀਤੀ ਜਾਂਦੀ ਹੈ, ਅਤੇ ਸਿਮਰਨ ਵਾਹਿਗੁਰੂ ਦੀ ਯਾਦ ਦਾ ਨਾਮ। ਸੋ ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਚ ਆ ਕੇ ਬੜਾ ਕੁਛ ਆਪਨੇ ਬੜੇ ਕੌਤਕ ਦੇਖੇ ਅਤੇ ਆਪ ਤਨੋ ਮਨੋ ਹੋ ਕੇ ਸੇਵਾ ਕਰਦੇ ਅਤੇ ਗੁਰੂ ਦੀ ਜੋ ਸੇਵਾ ਹੈ ਉਹ ਸਾਰੀਆਂ ਸੇਵਾ ਤੋਂ ਵੱਡੀ ਹੋਇਆ ਕਰਦੀ ਹੈ। ਪੈਰੀ ਪੈ ਪੈ ਖਾਕ ਹੋਏ ਛੱਡ ਮਣੀ ਮਨੂਰੀ, ਪਾਣੀ ਪੱਖਾ ਪੀਣਾ ਨਿੱਤ ਕਰੇ ਮਜ਼ੂਰੀ, ਟੱਪੜ ਝਾੜ ਵਿਛਾਇਣ ਦਾ ਚੁੱਲ ਚੋਗ ਨਾ ਝੂਰੀ, ਮੁਰਦੇ ਵਾਂਗ ਮਰੀਦ ਹੋਏ ਕਰ ਸਿਦਕ ਸੂਰੀ, ਚੰਦਨ ਹੋਵੇ ਸਿਮਲੋਂ ਫਲਵਾਸ ਹਜ਼ੂਰੀ, ਪੀਰ ਮੇਰੀ ਦਾਨ ਪੜੀ ਪਿਰ ਹਰੀ ਗੁਰਮੁਖ ਮਤ ਪੂਰੀ। ਕਹਿੰਦੇ ਮੁਰਦੇ ਦੇ ਸਮਾਨ ਜਿੰਨਾ ਚਿਰ ਨਹੀਂ ਹੁੰਦਾ ਉਨੀ ਦੇਰ ਤੱਕ ਸੇਵਾ ਨਹੀਂ ਕਰ ਸਕਦਾ, ਕਿਉਂਕਿ ਮਾਨ ਅਭਿਮਾਨ ਵੰਡੇ ਸੋ ਸੇਵ ਕਰਾਏ। ਜਿਹਨੂੰ ਜ਼ਰਾ ਕੁ ਗੱਲ ਕਹੀ ਤੇ ਗੁੱਸਾ ਆ ਜਾਵੇ ਉਹ ਕਹਿੰਦੇ ਸੇਵਕ ਨਹੀਂ ਹੋਇਆ ਕਰਦਾ, ਉਹ ਤਾਂ ਰਸਮ ਪੂਰੀ ਕਰਨ ਵਾਲਾ। ਆਮ ਤੁਸੀਂ ਦੇਖ ਲਓ ਅਖੰਡ ਪਾਠ ਕਰਦੇ ਨੇ, ਥੋੜ੍ਹਾ ਜਿਹਾ ਟਾਈਮ 10 ਮਿੰਟ ਉੱਪਰ ਲੰਘ ਜਾਣ ਅੱਗ ਬਗੋਲਾ ਹੋ ਜਾਂਦਾ, ਉਂਝ ਸੇਵਾ ਕਰਦਾ। ਇਹ ਤਾਂ ਸੇਵਾ ਨਹੀਂ ਹੁੰਦੀ, ਉਹ ਸ਼ੁਕਰ ਚ ਰਹਿਣਾ ਚਾਹੀਦਾ ਵੀ ਮੇਤੇ ਮਹਾਰਾਜ ਸੇਵਾ ਲੈਂਦੇ ਆ, ਕਿਤੇ ਸੇਵਾ ਨਾ ਮੇਤੇ ਖੋ ਲੈ, ਸੇਵਾ ਦੀ ਥਾਂ 'ਤੇ ਉਹ ਮਾਨ ਆ ਜਾਂਦਾ। ਉਹਦਾ ਕਾਰਨ ਇਹ ਹੈ ਕਿ ਅਪਰੋਚ 'ਚ ਫਰਕ ਹੈ। ਜੇ ਅਪਰੋਚ ਵਿੱਚ ਨਾ ਫਰਕ ਹੋਵੇ, ਥਿਊਰੀ ਅਤੇ ਪ੍ਰੈਕਟਿਸ ਦੋ ਚੀਜ਼ਾਂ ਇਕੱਠੀਆਂ ਹੋ ਜਾਣ ਫਿਰ ਰਿਜ਼ਲਟ ਨਿਕਲਿਆ ਕਰਦਾ। ਜੇ ਥਿਊਰੀ ਅਤੇ ਪ੍ਰੈਕਟਿਸ ਵਿੱਚ ਡਿਪਾਰਚਰ ਹੋਵੇ, ਫਰਕ ਹੋਵੇ, ਫਿਰ ਨਹੀਂ ਨਿਕਲਿਆ ਕਰਦਾ। ਸੇਵਾ ਦਿਖਾ ਕੇ ਕਰਨੀ, ਮਹਾਰਾਜ ਕਹਿੰਦੇ ਲੇਖੇ ਜ ਨਹੀਂ ਪੈਂਦੀ, ਹਮੈ ਵਿੱਚ ਸੇਵਾ ਥਾਂ ਨਾ ਪਾਵੇ। ਸੇਵਾ ਕਹਿੰਦੇ ਥਾਂ ਨਹੀਂ ਪੈਂਦੀ ਜੇ ਈਗੋ ਦੇ ਇਨਫਲੂਐਂਸ 'ਚ ਕਰਦਾ। ਸੇਵਾ ਜੇ ਕਰਨੀ ਹੈ ਮੁਰਦੇ ਵਾਂਗ ਮਰੀਦ ਹੋਏ ਕਰ ਸਿਦਕ ਸੂਰੀ, ਉਹਦਾ ਚਾਹੇ ਆਦਰ ਕਰਦਾ, ਪ੍ਰਸ਼ੰਸਾ ਕਰਦਾ, ਨਹੀਂ ਕਰਦਾ। ਸਾਨੂੰ ਆਦਤ ਪਈ ਹੋਈ ਹੈ ਸੇਵਾ ਕਰਦਾ, ਅਸੀਂ ਉਹਦੀ ਪ੍ਰਸ਼ੰਸਾ ਕਰਦੇ ਹਾਂ ਵੀ ਜੀ ਇਹ ਜੋੜਿਆਂ ਵਾਲੇ ਬੜੀ ਸੇਵਾ ਕਰ ਰਹੇ, ਦੇਖੋ ਕਿੰਨੀ ਮਿਹਨਤ ਕਰ ਰਹੇ ਹਾਂ। ਇਹਦਾ ਫਾਇਦਾ ਕੀ ਹੋਇਆ ਇਸ ਗੱਲ ਦਾ? ਉਹ ਤਾਂ ਗੁਰੂ ਨੂੰ ਖੁਸ਼ ਕਰਨ ਵਾਸਤੇ ਕਰ ਰਹੇ ਨੇ, ਪ੍ਰਸ਼ੰਸਾ ਲੈਣ ਵਾਸਤੇ ਤਾਂ ਨਹੀਂ ਕਰ ਰਹੇ। ਜੇ ਪ੍ਰਸ਼ੰਸਾ ਦੀ ਉਹਨਾਂ ਦੇ ਮਨ ਵਿੱਚ ਖੁਆਇਸ਼ ਹੈ ਤਾਂ ਉਹਨਾਂ ਦੀ ਸੇਵਾ ਕਿਸੇ ਥਾਂ ਨਹੀਂ ਪੈਂਦੀ, ਕੇਵਲ ਦਿਖਾਵਾ ਅਤੇ ਪ੍ਰਸ਼ੰਸਾ ਕਰਾਉਂਦੀ ਹੈ। ਸੋ ਮੁਰਦਾ ਜਿਹੜਾ ਮੁਰਦੇ ਵਾਂਗ ਮਰੀਦ ਹੋ ਕੇ ਕਰਦਾ, ਉਹਦੇ 'ਚ ਕੋਈ ਵੀ ਇੱਛਾ ਨਹੀਂ ਹੁੰਦੀ। ਜੇ ਕੇਵਲ ਇੱਕ ਇੱਛਾ ਹੁੰਦੀ ਹੈ ਕਿ ਮੇਰਾ ਗੁਰੂ ਪ੍ਰਸੰਨ ਹੋ ਜਾਵੇ, ਤਾਂ ਸੇਵਾ ਦੇ ਵਿੱਚ ਪ੍ਰਾਪਤੀਆਂ ਅਹਿਸਾਸ ਹੁੰਦੀ ਹੈ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ
ਕਰਕੇ ਕੋਈ ਦੇਖ ਲੋ ਸੇਵਾ ਸੇਵਾ ਤੋਂ ਮਿਲ ਰਹੇ ਸੇਵਾ ਤੋਂ ਮਿਲ ਰਹੇ ਸੇਵਾ
ਸਤਿਗੁਰ ਸੇਵੇ ਤਾਂ ਸਭ ਕੁਛ ਪਾਏ। ਇੱਕ ਦੋ ਚਾਰ ਚੀਜ਼ਾਂ ਨਹੀਂ ਕਹਿੰਦੇ, ਜਿੰਨੀਆਂ ਵੀ ਉਸਦੀ ਇੱਛਾ ਸਾਰੀਆਂ ਮਿਲ ਜਾਂਦੀਆਂ। ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜੇ ਹੀ ਮਨਸ਼ਾ ਕਰ ਲਾਗੇ ਤਿਹਾ ਫਲ ਪਾਏ। ਸਤਿਗੁਰ ਦਾਤਾ ਸਭਨਾ ਵੱਥੂ ਕਾ ਪੂਰੇ ਭਾਗ ਮਿਲਾ ਬਣੇ। ਪੂਰੇ ਭਾਗ ਹੋਣ ਤਾਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੀ ਸੇਵਾ ਜਿਸਨੇ ਕਰ ਲਈ, ਗੁਰੂ ਨੂੰ ਪ੍ਰਸੰਨ ਕਰ ਲਿਆ, ਉਸਨੂੰ ਕਿਸੇ ਚੀਜ਼ ਦਾ ਵੀ ਘਾਟਾ ਨਹੀਂ ਰਹਿੰਦਾ। ਧਰਤੀ ਵੀ ਉਹ ਬਜਾਏ ਸਹਿ ਫੁਲਾਇਆ, ਧਰਤੀ 'ਚ ਇੱਕ ਦਾਣਾ ਪਾ ਲਓ। ਪਹਿਲਾਂ ਸੇਵਾ ਕੀਤੀ, ਪੰਜ ਸੱਤ ਵਾਰੀ ਹਲ ਵਾਹਿਆ, ਨਦੀਨ ਕੱਢਿਆ, ਮਿੱਟੀ ਬਰੀਕ ਕੀਤੀ, ਪਾਣੀ ਦਿੱਤਾ ਅਤੇ ਬੱਤਰ 'ਤੇ ਲਿਆ ਕੇ ਇੱਕ ਦਾਣਾ ਪਾਤਾ। ਕਹਿੰਦੇ ਉਹ ਇੱਕ ਦਾਣਾ ਜਿਹੜਾ ਹੈ ਉਹ ਹਜ਼ਾਰ ਦਾਣਾ ਹੋ ਕੇ ਫਲ ਗਿਆ। ਧਰਤੀ ਵੀ ਉਹ ਬਜਾਏ ਸਹਿ ਫੁਲਾਇਆ, ਗੁਰਸਿੱਖ ਮੁੱਖ ਪਵਾਏ ਨਾ ਲੇਖ ਲਿਖਾਏ। ਕਹਿੰਦੇ ਜੇ ਗੁਰਸਿੱਖ ਨੂੰ ਪ੍ਰਸ਼ਾਦਾ ਛਕਾ ਦੇਵੇ ਕੋਈ, ਕਹਿੰਦੇ ਉਹ ਜਿਹੜਾ ਫਲ ਮਿਲਣਾ ਹੈ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ, ਜਿਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਕੁੰਜੀ ਦਾ ਮਾਣ ਪ੍ਰਾਪਤ ਹੈ, ਕਹਿੰਦੇ ਉਹਦੀ ਸੇਵਾ ਦਾ ਜੋ ਫਲ ਹੈ ਉਹ ਲਿਖਿਆ ਨਹੀਂ ਜਾਂਦਾ ਬਈ ਕੀ ਫਲ ਹੁੰਦਾ। ਇਹਦਾ ਮਤਲਬ ਹੈ ਬਹੁਤ ਵੱਡਾ ਫਲ ਹੈ, ਆਮ ਵੀ ਫਲ ਹੁੰਦਾ ਹੈ। ਇੱਕ ਵਾਰੀ ਮਹਾਰਾਜ ਵਿਕਰਮਾ ਜੀ ਤੇ ਜੋ 2000 ਸਾਲ ਪਹਿਲਾਂ ਹਿੰਦੁਸਤਾਨ 'ਚ ਹੋਏ ਨੇ, ਅਤੇ ਜਿਨ੍ਹਾਂ ਦੇ ਰਾਜ ਨੂੰ ਸਤਯੁਗ ਦਾ ਰਾਜ ਆਖਿਆ ਜਾਂਦਾ, ਉਹਨਾਂ ਦੇ ਵੱਡੇ ਵੱਡੇ ਸ਼ਿਲਾ ਲੇਖ ਮਿਲਦੇ ਨੇ, ਅਤੇ ਇੱਕ ਬਿਰਲਾ ਮੰਦਰ 'ਚ ਲੱਗਿਆ ਹੋਇਆ। ਉਹਦੇ 'ਚ ਲਿਖਦੇ ਨੇ ਕਿ ਮੇਰੇ ਦੇਸ਼ ਦੇ ਅੰਦਰ ਸਾਰੇ ਦੇ ਤਾਸ਼ਕੰਦ ਤੋਂ ਲੈ ਕੇ ਬਰਮਾ ਤੱਕ ਉਹਨਾਂ ਦਾ ਰਾਜ ਸੀ, ਅਫਗਾਨਿਸਤਾਨ ਵਗੈਰਾ ਸਾਰਾ ਉਹਨਾਂ ਦੇ ਰਾਜ ਸੀ। ਅਤੇ ਇੰਤਜ਼ਾਮ ਕਿੱਦਾਂ ਸੀ? ਕਹਿੰਦੇ ਕੋਈ ਚੋਰ ਨਹੀਂ ਹੈ ਸਾਰੇ ਰਾਜ ਦੇ ਅੰਦਰ, ਇਸ ਕਰਕੇ ਮੈਂ ਹੁਕਮ ਕਰ ਦਿੱਤਾ ਹੈ ਵੀ ਕੋਈ ਬੰਦਾ ਆਪਣੇ ਘਰ ਨੂੰ ਤਾਲਾ ਨਾ ਲਾਵੇ। ਜੌਹਰੀਆਂ ਨੂੰ ਹੁਕਮ ਸੀ ਕਿ ਸੋਨੇ ਦੀਆਂ ਦੁਕਾਨਾਂ ਨੂੰ ਤਾਲਾ ਨਹੀਂ ਲਾਉਣਾ ਬਿਲਕੁਲ। ਤਾਲਾ ਲਾਉਣਾ ਇਹ ਦੱਸਦਾ ਹੈ ਕਿ ਸਰਕਾਰ ਦੇ ਉੱਤੇ ਬੇਵਿਸ਼ਵਾਸੀ ਹੈ, ਲੋਕਾਂ ਨੂੰ ਵਿਸ਼ਵਾਸ ਨਹੀਂ ਹੈ ਸਰਕਾਰ ਦੇ ਉੱਤੇ। ਕਿੱਡੀ ਵੱਡੀ ਬਾਤ ਸੀ ਉਸ ਵੇਲੇ, 2000 ਸਾਲ ਪਹਿਲਾਂ ਦੀ ਗੱਲ ਹੈ। ਫਿਰ ਲਿਖਦੇ ਨੇ ਕਿ ਮੇਰੇ ਰਾਜ ਦੇ ਅੰਦਰ ਕੋਈ ਕਲਾਲਖਾਨਾ ਨਹੀਂ, ਕਲਾਲਖਾਨਾ ਸ਼ਰਾਬਖਾਨੇ ਨੂੰ ਕਹਿੰਦੇ, ਅਤੇ ਸਾਰੇ ਰਾਜ ਦੇ ਅੰਦਰ ਕੋਈ ਬੰਦਾ ਸ਼ਰਾਬ ਨਹੀਂ ਪੀਂਦਾ, ਅਤੇ ਮੇਰੇ ਰਾਜ ਦੇ ਅੰਦਰ ਕੋਈ ਵੇਸ਼ਵਾ ਨਹੀਂ ਹੈ ਅਤੇ ਕੋਈ ਵਿਚਾਰੀ ਨਹੀਂ ਹੈ, ਸਾਰੇ ਕਰਮ ਧਰਮ ਦੇ ਪੱਕੇ ਲੋਕ ਨੇ। ਤਾਂ ਉਹਨੇ ਇੱਕ ਦਿਨ ਆਪਣਾ ਪ੍ਰਤਾਪ ਦੇਖ ਕੇ ਇਹ ਜਾਣਨ ਦੀ ਕੋਸ਼ਿਸ਼ ਕਰੀ ਕਿ ਉਹ ਕਿਹੜਾ ਕਰਮ ਹੈ ਜਿਹੜਾ ਕਰਮ ਕਰਨ ਦੇ ਨਾਲ ਮੈਨੂੰ ਐਡਾ ਰਾਜ ਅਤੇ ਇੰਨਾ ਅਮਨ ਅਤੇ ਚੈਨ ਵਾਲਾ ਰਾਜ ਪ੍ਰਾਪਤ ਹੈ। ਰਾਜ ਤਾਂ ਪ੍ਰਾਪਤ ਹੋ ਜਾਂਦਾ, ਪਰ ਅਮਨ ਚੈਨ ਵਾਲਾ ਰਾਜ ਕਿਸੇ ਭਾਗਾਂ ਵਾਲੇ ਨੂੰ ਪ੍ਰਾਪਤ ਹੈ। 150 ਸਾਲ ਦੀ ਉਮਰ ਹੈ ਵਿਕਰਮਾ ਜੀ ਦੀ, ਵਹੀ ਹੈ। ਉਹ 150 ਸਾਲ ਦਾ ਸੀ ਜਦ ਰਾਜੇ ਛਲ ਨਾਲ ਉਹਦਾ ਯੁੱਧ ਹੋਇਆ। ਸੋ ਉਸਨੇ ਆਪਣੇ ਰਾਜ ਜੋਤਸ਼ੀਆਂ ਨੂੰ ਬੁਲਾਇਆ, ਵੀ ਇਹ ਦੱਸੋ ਮੇਰਾ ਕਿਹੜਾ ਕਰਮ ਹੈ ਜਿਹਦੇ ਕਰਕੇ ਐਡਾ ਰਾਜ ਪ੍ਰਾਪਤ ਹੋਇਆ। ਬੜੇ ਹਿਸਾਬ ਕਿਤਾਬ ਕੱਢੇ, ਕੱਖ ਨਹੀਂ ਸਮਝ ਪੈਂਦਾ। ਨਾਲ ਉਹਨੇ ਕਹਿਤਾ ਵੀ ਖਾਤੇ ਦੀ ਮੋਹਲਤ ਹੈ, ਜੇ ਤੁਸੀਂ ਨਾ ਦੱਸ ਸਕੇ ਤਾਂ ਮੈਂ ਤੁਹਾਨੂੰ ਸਜ਼ਾ ਦੇਵਾਂਗਾ, ਸਖ਼ਤ ਸਜ਼ਾ। ਹੋ ਸਕਦਾ ਹੈ ਕਿ ਤੁਹਾਨੂੰ ਮੈਂ ਸਜ਼ਾਏ ਮੌਤ ਤੱਕ ਦੀ ਸਜ਼ਾ ਦੇਵਾਂ। ਸੋ ਇਸ ਤਰ੍ਹਾਂ ਜਦ ਬਾਤ ਹੋਈ, ਸਾਰੇ ਫਿਕਰ 'ਚ ਪੈ ਗਏ। 6 ਦਿਨ ਲੰਘੇ, ਜਦੋਂ ਰਾਜ ਜੋਤਸ਼ੀ ਦਾ ਚਿਹਰਾ ਉਤਰ ਗਿਆ, ਲੜਕੀ ਨੇ ਪੁੱਛਿਆ ਵੀ ਪਿਤਾ ਜੀ ਕੀ ਕਾਰਨ ਹੈ, ਤੁਸੀਂ ਇੰਨੇ ਗਮਗੀਨ ਕਿਉਂ ਰਹਿੰਦੇ ਹੋ, ਸੈਡ ਮੂਡ ਵਿੱਚ ਕਿਉਂ? ਗੱਲ ਦੱਸ ਦੇਈਦੀ ਹੈ। ਕਹਿੰਦੇ ਜੇ ਕੋਈ ਨਾ ਦੱਸਣ ਵਾਲਾ ਹੋਵੇ ਕੰਧ ਨੂੰ ਗੱਲ ਦੱਸ ਲਓ, ਜੇ ਕੋਈ ਸਲਾਹ ਦੇਣ ਵਾਲਾ ਨਾ ਹੋਵੇ ਕੰਧ 'ਤੇ ਸਲਾਹ ਲੈ ਲਓ। ਇਹਦਾ ਮਤਲਬ ਹੈ ਸਲਾਹ ਲੈ ਕੇ ਕੰਮ ਕਰੋ, ਔਖੇ ਹੋ ਜਾਓ ਕਿਸੇ ਆਪਣੇ ਹਮਦਰਦੀ ਨੂੰ ਭੇਦ ਖੋਲ ਲਓ, ਕੋਈ ਹੱਲ ਕਰ ਦੇਗਾ। ਕਹਿਣ ਲੱਗੇ ਤੁਸੀਂ ਦੱਸੋ ਆਪਣੇ ਆਪ 'ਚ ਨਾ ਗੱਲ ਰੱਖੋ। ਕਹਿਣ ਲੱਗੇ ਬੇਟਾ, ਮਹਾਰਾਜ ਵਿਕਰਮਾਜੀਤ ਨੇ ਇਹ ਪ੍ਰਸ਼ਨ ਕੀਤਾ ਅਤੇ ਇਹਦਾ ਉੱਤਰ ਕੋਈ ਨਹੀਂ ਲੱਭ ਸਕਿਆ ਹਾਲ ਤੱਕ। ਕਹਿਣ ਲੈ, ਇਹ ਤਾਂ ਤੁਸੀਂ ਮੈਨੂੰ ਪਹਿਲਾਂ ਹੀ ਦੱਸ ਦੇ, ਮੈਂ ਜਵਾਬ ਦੇਵਾਂਗਾ। 7ਵਾਂ ਦਿਨ ਆ ਗਿਆ, ਦਰਬਾਰ ਲੱਗ ਗਿਆ, ਲੜਕੀ ਵੀ ਦਰਬਾਰ 'ਚ ਬੈਠ ਕੇ ਜਾ ਗਿਆ। ਉਸਦੇ ਪਿਤਾ ਨੇ ਕਿਹਾ ਕਿ ਮਹਾਰਾਜ, ਇਸ ਗੱਲ ਦਾ ਜਵਾਬ ਮੇਰੀ ਲੜਕੀ ਦੇਵੇਗੀ ਵੀ ਤੁਸੀਂ ਕਿਹੜਾ ਚੰਗਾ ਕਰਮ ਕਰਿਆ ਜਿਹਦੇ ਕਰਕੇ ਤੁਹਾਨੂੰ ਐਡਾ ਰਾਜ ਪ੍ਰਾਪਤ ਹੋਇਆ। ਲੜਕੀ ਨੂੰ ਬੁਲਾਇਆ, ਪ੍ਰਣਾਮ ਕੀਤੀ। ਉਸਨੇ ਝੁੱਕੇ ਕਹਿਣ ਲੱਗੀ, ਮਹਾਰਾਜ ਦੱਸਦਾ ਮੈਂ ਦਿੰਦੀ ਹਾਂ, ਪਰ ਤੁਹਾਨੂੰ ਯਕੀਨ ਨਹੀਂ ਆਉਣਾ। ਇਸ ਕਰਕੇ ਯਕੀਨ ਆਉਣ ਵਾਸਤੇ ਤੁਸੀਂ ਖੇਚਲ ਕਰੋ ਕਿ ਇੱਥੋਂ 30 ਮੀਲ ਦੇ ਉੱਤੇ ਇੱਕ ਮਹਾਤਮਾ ਰਹਿੰਦੇ ਨੇ ਅਤੇ ਉਹ ਸਵਾਹ ਪੀਂਦੇ ਨੇ ਘੋਲ ਕੇ, ਉਹਨਾਂ ਦੇ ਕੋਲ ਚਲੇ ਜਾਓ, ਉਹ ਤੁਹਾਡੇ ਪ੍ਰਸ਼ਨ ਦਾ ਜਵਾਬ ਦੇਣਗੇ, ਪਤਾ ਮੈਨੂੰ ਵੀ ਹੈ। ਉਸੇ ਤਰ੍ਹਾਂ ਕੀਤਾ ਗਿਆ, ਉੱਥੇ ਜਾ ਕੇ ਮਹਾਂਪੁਰਸ਼ਾਂ ਨੂੰ ਨਮਸਕਾਰ ਕਰੀ। ਉਹਦੇ ਬਾਅਦ ਪੁੱਛਿਆ ਤਾਂ ਆਪਨੇ ਫਰਮਾਇਆ ਕਿ ਮੈਂ ਦੱਸਦਾ ਤੈਨੂੰ, ਪਰ ਤੈਨੂੰ ਯਕੀਨ ਨਹੀਂ ਆਉਣਾ, ਇੱਥੋਂ ਕੁਝ ਮੀਲਾਂ ਦੇ ਫਾਸਲੇ 'ਤੇ ਇੱਕ ਹੋਰ ਮਹਾਤਮਾ ਨੇ, ਉਹ ਅੰਗਿਆਰ ਖਾਂਦੇ ਨੇ, ਉਹ ਤੇਰੇ ਪ੍ਰਸ਼ਨ ਦਾ ਜਵਾਬ ਦੇਣਗੇ। ਉੱਥੇ ਚਲਿਆ ਗਿਆ, ਉੱਥੇ ਗਿਆ ਤਾਂ ਉਹ ਮਹਾਤਮਾ ਕਹਿਣ ਲੱਗੇ ਵੀ ਪ੍ਰਸ਼ਨ ਦਾ ਜਵਾਬ ਤਾਂ ਅਸੀਂ ਦੇ ਸਕਦੇ ਹਾਂ, ਹੋ ਸਕਦਾ ਤੈਨੂੰ ਨਾ ਵਿਸ਼ਵਾਸ ਆਵੇ ਤਾਂ ਤੇਰਾ ਜਵਾਬ ਇੱਕ ਬੱਚੇ ਨੇ ਦੇਣਾ, ਉਹਨੇ ਕੱਲ੍ਹ ਨੂੰ ਜਨਮ ਲੈਣਾ ਫਲਾਣੇ ਪਿੰਡ ਦੇ ਅੰਦਰ, ਅਤੇ ਕੁਛ ਘੜੀਆਂ ਉਹਨੇ ਜਿਉਣਾ, ਤੇਰਾ ਜਵਾਬ ਦੇਣ ਵਾਸਤੇ ਉਹ ਜਿਉ ਆਉਂਦਾ ਵਾਰ ਵਾਰ ਸੰਸਾਰ 'ਤੇ ਅਤੇ ਮਰ ਜਾਂਦਾ, ਕਿਉਂਕਿ ਤੂੰ ਉਸ ਤੋਂ ਪੁੱਛਣ ਨਹੀਂ ਜਾ ਰਿਹਾ। ਪਤਾ ਪਤਾ ਲੈ ਲਿਆ, ਜਾ ਕੇ ਇੰਤਜ਼ਾਰ ਕਰਿਆ, ਬੱਚਾ ਪੈਦਾ ਹੋਇਆ, ਵਿਕਰਮਾਜੀਤ ਕੋਲ ਲਿਆਂਦਾ, ਇਸਨੇ ਸਵਾਲ ਕਰਿਆ, ਖਿੜਖਿੜਾ ਕੇ ਹੱਸਿਆ, ਬੋਲਿਆ, ਕਹਿਣ ਲੱਗਿਆ ਰਾਜਨ ਚੰਗਾ ਹੋਇਆ ਤੂੰ ਆ ਗਿਆ। ਕਹਿਣ ਲੱਗਿਆ ਤੂੰ, ਮੈਂ ਅਤੇ ਅੰਗਿਆਰ ਖਾਣ ਵਾਲਾ ਅਤੇ ਸਵਾਹ ਘੋਲ ਕੇ ਪੀਣ ਵਾਲਾ, ਆਪਾਂ ਚਾਰੇ ਤਪ ਕਰ ਰਹੇ ਸੀ, ਤੇਰਾ ਪਿਛਲਾ ਜਨਮ ਸਾਡਾ ਉਹੀ ਜਨਮ, ਮੇਰਾ ਕਿੰਨੇ ਜਨਮ ਨਾਂਗੇ ਉਹਨਾਂ ਦੇ ਉਹੀ ਜਨਮ, ਅਤੇ ਆਪਣੀ ਭਗਤੀ 'ਤੇ ਪ੍ਰਸੰਨ ਹੋ ਕੇ ਤਪ 'ਤੇ ਵਿਸ਼ਨੂੰ ਭਗਵਾਨ ਨੇ ਕਸਵੱਟੀ ਲਾ ਕੇ ਪਰਖਣਾ ਚਾਹਿਆ ਵੀ ਖਰਾ ਕਿਹੜਾ ਅਤੇ ਖੋਟਾ ਕਿਹੜਾ। ਪਹਿਲਾਂ ਉਹ ਮਹਾਤਮਾ ਕੋਲ ਆਏ, 2 ਰੋਟੀਆਂ ਆਪਾਂ ਨੂੰ ਲੜਕੀ ਲਿਆ ਕੇ ਦਿੰਦੀ ਹੁੰਦੀ, ਉਹ ਲੜਕੀ ਉਹੀ ਹੈ ਜੋ ਵਜ਼ੀਰ ਦੀ ਲੜਕੀ ਹੈ ਅੱਜ ਕੱਲ੍ਹ, ਇਹ ਰੋਟੀਆਂ ਆਪਾਂ ਨੂੰ 8 ਲਿਆਉਂਦੀ ਸੀ, 2-2 ਵੰਡ ਲੈਂਦੇ ਸੀ। ਇਹ ਅਥਿਤੀ ਦੇ ਰੂਪ ਵਿੱਚ ਆਪਣੇ ਕੋਲ ਆ ਗਏ ਅਤੇ ਇਹਨੇ ਪਹਿਲੇ ਮਹਾਤਮਾ ਨੂੰ ਕਿਹਾ ਕਿ ਮੈਂ ਬੜਾ ਭੁੱਖਾ, ਮੈਨੂੰ ਪ੍ਰਸ਼ਾਦਾ ਦੇ। ਉਹਨੇ ਅੱਧੀ ਰੋਟੀ ਦੇ ਦਿੱਤੀ, ਫਿਰ ਅੱਧੀ ਦੇ ਦਿੱਤੀ, ਫਿਰ ਅੱਧੀ ਦੇ ਦਿੱਤੀ। ਜਦੋਂ ਬਾਕੀ ਦੀ ਅੱਧੀ ਮੰਗੀ, ਉਹ ਕਹਿੰਦਾ ਮੈਂ ਸਵਾਹ ਖਾਊਂਗਾ ਪੀਊਂਗਾ। ਕਹਿੰਦੇ ਉਹਨਾਂ ਨੇ ਕਿਹਾ ਤਥਾਸਤੂ। ਬੋਲੋ ਨਾ ਭਾਈ, ਬੋਲੀ ਦਾ ਨਹੀਂ ਤਥਾਸਤੂ। ਅੱਗੇ ਦੂਸਰੇ ਮਹਾਤਮਾ ਨੂੰ ਪੁੱਛਿਆ, ਉਸਨੇ ਵੀ ਇਸੇ ਤਰ੍ਹਾਂ ਕਰਿਆ ਅਤੇ ਉਹਨੇ ਕਿਹਾ ਮੈਂ ਅੰਗਿਆਰ ਖਾਊਂ ਪਿਛਲੀ ਅੱਧੀ ਦੇ ਕੇ। ਕਹਿੰਦੇ ਤਥਾਸਤੂ। ਮੇਰੇ ਕੋਲ ਆਏ, ਮੈਂ ਵੀ ਇਸ ਤਰ੍ਹਾਂ ਕਰਿਆ, ਅੱਧੀ ਰੋਟੀ ਆਪਣੇ ਵਾਸਤੇ ਰੱਖੀ, ਜਦੋਂ ਉਹ ਮੰਗੀ ਮੈਂ ਕਿਹਾ ਮੈਂ ਮਰੂੰਗਾ। ਕਹਿੰਦੇ ਤਥਾਸਤੂ। ਤੇਰੇ ਕੋਲ ਆਏ, ਤੈਂ 2 ਪ੍ਰਸ਼ਾਦੇ ਦੇ ਤੇ ਅਤੇ ਨਿਮਰਤਾ ਦੇ ਨਾਲ ਸੇਵਾ ਕਰੀ, ਬੇਨਤੀ ਕਰੀ ਕਿ ਮਹਾਰਾਜ ਹੁਕਮ ਹੋਵੇ ਤਾਂ ਮੈਂ ਹੋਰ ਲੈ ਆਵਾਂ। ਉਹ ਪ੍ਰਸੰਨ ਹੋਏ, ਆਪਣਾ ਰੂਪ ਦਿਖਾਇਆ ਉਹਨਾਂ ਨੇ, ਅਤੇ ਉਹ 2 ਪ੍ਰਸ਼ਾਦਿਆਂ ਦਾ ਬਦਲਾ ਤੈਨੂੰ ਆਪ ਐਡਾ ਬੜਾ ਰਾਜ ਮਿਲ ਗਿਆ ਭਾਰਤ ਵਰਸ਼ ਦਾ, ਅਥਿਤੀ ਸੇਵਾ ਦਾ। ਜਦੋਂ ਸਾਨੂੰ ਪਤਾ ਲੱਗਿਆ ਵਿਸ਼ਨੂੰ ਭਗਵਾਨ ਨੇ ਤਾਂ ਦਰਸ਼ਨ ਦੇਣ ਆਏ ਸੀ, ਅਸੀਂ ਬੜੀ ਖਿਮਾ ਮੰਗੀ ਪੁੱਲ ਦੀ ਵੀ ਸਾਡਾ ਕੋਈ ਰਾਜ ਕਰੋ। ਕਹਿੰਦੇ ਬਚਨ ਤਾਂ ਹੋ ਗਿਆ, ਤੂੰ ਤਾਂ ਸਵਾਹ ਕੋਲ ਕੋਲ ਪੀਵੇਂਗਾ, ਇਹ ਅੰਗਿਆਰ ਖਾਏਗਾ, ਅਤੇ ਤੂੰ ਜੰਮਦਾ ਰਹੇਗਾ ਮਰਦਾ ਰਹੇਗਾ, ਅਤੇ ਤੁਹਾਡਾ ਸਰਾਪ ਉਦਣ ਖਤਮ ਹੋਏਗਾ ਜਿੱਦਣ ਮੈਂ ਵਿਕਰਮਾਜੀਤ ਨੂੰ ਪ੍ਰੇਰਾਂਗਾ, ਅਤੇ ਇਹ ਪੁੱਛੇਗਾ ਵੀ ਕਿਹੜਾ ਮੈਂ ਪੁੰਨ ਕੀਤਾ ਜਿਹਦੇ ਕਰਕੇ ਮੈਨੂੰ ਐਡਾ ਰਾਜ ਪ੍ਰਾਪਤ ਹੋਇਆ। ਉਸ ਵੇਲੇ ਤੇਰੇ ਕੋਲੋਂ ਪੁੱਛੇਗਾ ਜਨਮ ਸਮੇਂ, ਉਸ ਦਿਨ ਫਿਰ ਤੁਹਾਡੇ ਸਾਰਿਆਂ ਦੇ ਸਰੀਰ ਛੁੱਟ ਗਏ, ਤੁਸੀਂ ਬਕੁੰਠ ਧਾਮ ਚ ਆ ਜਾਓ। ਕਹਿਣ ਲੱਗੇ ਰਾਜਨ, ਸਿਰਫ 2 ਪ੍ਰਸ਼ਾਦੇ ਛਕਾਉਣ ਦਾ ਫਲ ਤੈਨੂੰ ਐਡਾ ਫਲ ਪ੍ਰਾਪਤ। ਸੋ ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰਸਿੱਖ ਮੁੱਖ ਪਵਾਏ ਨਾ ਲੇਖ ਲਿਖਾਏ। ਇਹਨੂੰ ਤਾਂ ਵਿਕਰਮਾਜੀਤ ਨੂੰ ਤਾਂ ਰਾਜ ਮਿਲ ਗਿਆ, ਲੇਖੇ 'ਚ ਲਿਖੀ ਜਾਂਦੀ ਹੈ, ਪਰ ਕਹਿੰਦੇ ਜਿਹੜਾ ਗੁਰਸਿੱਖ ਨੂੰ ਪ੍ਰਸ਼ਾਦਾ ਛਕਾ ਦਿੰਦਾ ਬ੍ਰਹਮ ਗਿਆਨੀ ਮਹਾਂਪੁਰਸ਼ ਨੂੰ, ਕਹਿੰਦੇ ਉਹਦਾ ਕੋਈ ਲੇਖਾ ਹੀ ਨਹੀਂ ਹੈ ਕਿੰਨਾ ਪੁੰਨ ਬਣ ਜਾਂਦਾ। ਧਰਤੀ ਦੇ ਫੈਲਾਏ ਜੋ ਹੀ ਫਲ ਪਾਇਆ, ਧਰਤੀ 'ਚ ਕੋਈ ਬੀਜ ਪਾ ਲਓ ਉਹ ਫਲ ਲਿਆਇਆ ਦਿੰਦੀ ਹੈ, ਕੋਈ ਬੀਜ ਬੀਜ ਲਓ ਅੰਬ ਗੁਰਲੀ ਬੀਜ ਲਓ ਅੰਬ ਆਏ ਜਾਣਗੇ, ਕਣਕ ਦਾ ਦਾਣਾ ਬੀਜ ਲਓ ਕਣਕ ਆਏ ਜਾਏਗੀ। ਗੁਰਸਿੱਖ ਮੁੱਖ ਸਮਾਏ ਸਭ ਫਲ ਪਾਏ, ਸਭ ਫਲ ਲਾਇਆ, ਬੀਜ ਬਾਹ ਬੀਜੇ ਬਾਜ ਨਾ ਖਾਏ ਨਾ ਧਰਤ ਜਮਾਏ। ਜਿਹੜਾ ਬੀਜ ਦੇ ਨਹੀਂ ਉਹ ਖਾਊਗੀ, ਦੇਖੋ ਨਾ ਸੋਚ ਕੇ। ਇਹ ਗੱਲ ਮੈਂ ਕਹਿਣੀ ਨਹੀਂ ਸੀ, ਮੈਂ ਤਾਂ ਕਹਿ ਰਿਹਾ ਕਿ ਭਾਈ ਬੀਜ ਲਓ ਜੇ ਬੀਜ ਹੁੰਦਾ ਕਿਸੇ ਤੋਂ, ਗੋਲਾ ਖੋਲੀ ਉਹਦੇ 'ਚ ਇੱਕ ਪੈਸਾ ਵੀ ਨਿਕਲਿਆ, ਉਹ ਪ੍ਰੋਬਲਮ ਹੋ ਗਿਆ ਵੀ ਇਹ ਕਿਹਨੂੰ ਦਈਏ ਇੱਕ ਪੈਸਾ, ਦੋ ਪੈਸੇ ਵੀ ਨਿਕਲੇ। 318 ਬੰਦੇ ਨੇ 211 ਰੁਪਏ ਬੀਜੇ, ਉਹ ਵੀ 6 ਮਹੀਨੇ 'ਚ, ਕਿੱਥੋਂ ਭਾਲਦਾ? ਮਹਾਰਾਜ ਕਹਿੰਦੇ ਮਿਲਣਾ ਨਹੀਂ ਹੈ,
ਕਿੱਥੋਂ ਭਾਲਦਾ ਤੂੰ ਦਾਤਾਂ ਦੇ ਤੂੰ ਦਾ ਜਾਣਿਆ ਕਿੱਥੇ ਆਂਦੇ ਤੂੰ।